एक ओंकार सतनाम करता पुरख निरपहो निरवैर अकाल मूर्त योनि सैभं गुर प्रसाद जप आद सच विवाद सच है भी सच नानक होसी भी सच चक्कर चेहने अर बरन जात अर पात नहन जेहे रूप रंग अर रेख बेख पौ कह ना सकत कह पर चल मूल अनुभव प्रकाश अंतोज खिजय कोट इंद्र इंद्राण साहे साहान गणिजय त्रिपवन महीप सुर नर असुर नेत नेत बन तृण कहत सर्व नाम कथय कौन कर्म नाम वर्णत सुमत सुर नर महीप बन तृण कहत सर्व नाम कथय कौन कर्म नाम वर्णत सुमत सतनाम श्री वाहिगुरु साहिब जी मेरे सखियां पुछे कहो कंत निशानी रस प्रेम भरी कछ बोल ना जानी मेरे सखियां पुछे कहो कंत निशानी रस प्रेम भरी कछ बोल ना जानी गुण गूढ़ गुप्त अपार करते निगम अंत न पावहे भगत पाए त्याए स्वामी सदा हर गुण गावहे सगल गुण सुग्यान पूर्ण अपने प्रभु पाणी बिनवंत नानक रंग राती प्रेम सहज समाणी सगल गुण सुग्यान पूर्ण अपने प्रभु पाणी बिनवंत नानक रंग राती प्रेम सहज समाणी वाहिगुरु जी का खालसा वाहिगुरु जी की फतेह पतित पावन भगत वचल कृपा निधान धन धन सतगुरु साहब श्री गुरु ग्रंथ साहब जी की पवित्र पावन हजूरी विच अमृत वेड़े दे दर्शन दीदार मेले हो रहे ने दीवान सजे हैं पंजा बाणिया के नितनेम उपरंत श्री आसा जी की वार दे कीर्तन भाई साहब रियाम सिंह जी के जथे पासों सरवण किए हैं आओ मन बिरतियां नूं गुरु साहिबां दे चरणां नाल जोड़िए धन गुरु अर्जन देव जी महाराज पंचम पातशाह जी पासा राग दे अंदर ए पावन शंत उच्चारण कर रहे हैं सतगुरु जी ने इन्हां पावन शंतां द्वारा सानू उस वाहिगुरु अकाल पुरख पति परमेश्वर नाल मिल के अपेद होण दे तरीके जुगतियां दसियां हैं शुभ चिंतन गोबिंद रमण निर्मल साधु संग शुभ चिंतन चिंतन तो हर वेले चलता है पर विषय विकारां दा संसारी पदार्थां दा माया दे पदार्थां दा चलता है यह शुभ चिंतन नहीं है शुभ चिंतन है गोबिंद रमण दा परमेश्वर वाहिगुरु दा सिमरन चली जावे उस परमेश्वर दी वाहिगुरु दी निरंकार दी सुरत शब्द दा मेल बनिया रवे उहदे विच सुरत जुड़ी रवे ते साधुआं दी संगत नाम जपण वालियां गुरमुखां दी प्राप्त होई जावे नानक नाम ना विसरो इक घड़ी कर किरपा भगवंत एक घड़ी मात्र भी परमेश्वर वाहिगुरु ना भुले ऐसी कृपा महाराज कहिंदे हे वाहिगुरु साडे ते कर शुभ चिंतन चलदा रहे सो ये बहुत वड्डी प्राप्ति है मनुखा जन्म की जे हो जाए तो जे ना होवे फिर कुछ भी नहीं है सो साडा तो जन्म इसे तरह ही बीतता जा रहा है ਸੰਸਾਰ ਦੇ ਪਦਾਰਥਾਂ ਦਾ ਵਿਸ਼ਿਆਂ ਦਾ ਹੀ ਚਿੰਤਨ ਚੱਲਦਾ ਹੈ, ਮਾਇਆ ਦੇ ਪਦਾਰਥਾਂ ਦਾ ਹੀ ਚਿੰਤਨ ਚੱਲਦਾ ਹੈ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਪਰਮੇਸ਼ੁਰ ਦਾ ਚਿੰਤਨ ਚੱਲਦਾ, ਉਹਨਾਂ ਦੀ ਕੈਸੀ ਅਵਸਥਾ ਹੁੰਦੀ ਹੈ? ਮੇਰੀ ਸੇ ਜਿਹੜੀ ਹੈ ਆਡੰਬਰ ਬਣਿਆ, ਮਨ ਅਰਧ ਭਇਆ ਪ੍ਰਭ ਆਵਤ ਸੁਣਿਆ। ਜਿਨ੍ਹਾਂ ਦੇ ਹਿਰਦੇ ਰੂਪੀ ਸੇਜਾਂ ਦੇ ਉੱਤੇ ਬੜਾ ਵੱਡਾ ਪਸਾਰਾ ਪਸਰਿਆ ਹੋਇਆ। ਆਡੰਬਰ ਦਾ ਅਰਥ ਅੱਜ ਕੱਲ੍ਹ ਜੋ ਲਿਆ ਜਾਂਦਾ ਹੈ ਉਹ ਅਰਥ ਇੱਥੇ ਨਹੀਂ ਆਇਆ। ਅੱਜ ਕੱਲ੍ਹ ਆਡੰਬਰ ਕਹਿੰਦੇ ਨੇ ਵਿਖਾਵੇ ਨੂੰ, ਪਖੰਡ ਨੂੰ, ਕਿ ਬੜਾ ਆਡੰਬਰ ਕੀਤਾ ਹੋਇਆ। ਪਰ ਇੱਥੇ ਜੋ ਮਹਾਰਾਜ ਨੇ ਆਡੰਬਰ ਦਾ ਅਰਥ ਲਿਆ ਹੈ ਉਹ ਹੈ ਹਿਰਦੇ ਰੂਪੀ ਸੇਜਾ ਸੁਭਾਇਮਾਨ ਹੈ, ਸਭ ਗੁਣਾਂ ਦੇ ਫੁੱਲ ਵਿਛੇ ਹਨ, ਪਤੀ ਪਰਮਾਤਮਾ ਵਾਹਿਗੁਰੂ ਬਿਰਾਜਮਾਨ ਹੈ, ਜੀਵ ਆਤਮਾ ਰੂਪੀ ਸੁਹਾਗਣ ਹੈ, ਪਤੀ ਪਰਮਾਤਮਾ ਰੂਪੀ ਉਹਦਾ ਸੁਹਾਗ ਹੈ। ਐਸਾ ਮਹਾਰਾਜ ਸਾਹਿਬ ਜੀ ਨੇ ਇੱਥੇ ਵਰਣਨ ਕੀਤਾ ਹੈ। ਹੁਣ ਤੀਸਰੇ ਸ਼ੰਤ ਵਿੱਚ ਮਹਾਰਾਜ ਉਸੇ ਪ੍ਰੇਮ ਦੀ ਭਿੱਜੀ ਹੋਈ ਅਵਸਥਾ ਦਾ, ਜਿੱਥੇ ਕਿ ਕੋਈ ਬੋਲ ਰਹਿੰਦਾ ਹੀ ਨਹੀਂ, ਅਬੋਲ ਹੋ ਜਾਂਦੀ ਹੈ ਅਵਸਥਾ, ਉਹਦਾ ਜ਼ਿਕਰ ਕਰ ਰਹੇ ਨੇ। ਸਰਵਣ ਕਰੀਏ ਪਿਆਰ ਰੱਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਮਿਲ ਸਕੀਆਂ ਪੁੱਛੈ ਕਹੋ ਕੰਤ ਨਿਸ਼ਾਨੀ। ਕਹਿੰਦੇ ਸਖੀਆਂ ਸਹੇਲੀਆਂ ਮਿਲ ਕੇ ਪੁੱਛਦੀਆਂ ਹਨ ਕਿ ਹੇ ਸੁਹਾਗਣ, ਤੂੰ ਆਪਣੇ ਪਤੀ ਦੇ ਵਾਹਿਗੁਰੂ ਦੇ ਪਰਮੇਸ਼ਰ ਦੇ ਸੁਹਾਗ ਦਾ ਆਨੰਦ ਮਾਣਿਆ ਹੈ, ਸਾਨੂੰ ਵੀ ਦੱਸ ਉਸ ਕੰਤ ਦੀ, ਉਸ ਵਾਹਿਗੁਰੂ ਦੀ, ਉਸ ਪਤੀ ਦੀ ਨਿਸ਼ਾਨੀ ਕੀ ਹੈ। ਦੇਹੋ ਸੰਦੇਸਰੋ ਕਹੀਓ ਪ੍ਰੈ ਕਹੀਓ, ਬਿਸਮ ਭਈ ਮੈਂ ਬਹੁਵਿਧ ਸੁਣਤੇ ਕਹੋ ਸੁਹਾਗਣ ਸਹੀਓ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਮਰਨ ਨਾ ਦੀਸੈ ਚਿਹਰ ਨਾ ਲਖੀਐ, ਸੁਹਾਗਣ ਸਾਤ ਬੁਜਹੀਓ। ਹੇ ਸਹੇਲੀਓ, ਉਸ ਵਾਹਿਗੁਰੂ ਦਾ, ਉਸ ਪਤੀ ਪਰਮਾਤਮਾ ਦਾ ਵੀ ਕੋਈ ਪਤਾ ਦੱਸੋ, ਉਹਦੀ ਕੋਈ ਨਿਸ਼ਾਨੀ ਦੱਸੋ, ਉਸ ਨਿਰੰਕਾਰ ਜੋਤੀ ਸਰੂਪ ਸਭ ਸ੍ਰਿਸ਼ਟੀ ਦੇ ਮੂਲ ਤੱਤ ਕਰਤੇ ਪੁਰਖ ਦੀ ਕੋਈ ਸਾਨੂੰ ਨਿਸ਼ਾਨੀ ਦੱਸੋ। ਮਿਲ ਸਖੀਆਂ ਪੁੱਛੈ ਕਹੋ ਕੰਤ ਨਿਸ਼ਾਨੀ, ਉਸ ਕੰਤ ਦੀ ਕੋਈ ਨਿਸ਼ਾਨੀ ਹੋਵੇ, ਪਛਾਣਿਆ ਜਾਵੇ, ਵੇਖਿਆ ਜਾਵੇ। ਜਿਸ ਤਰ੍ਹਾਂ ਸਾਧ ਸੰਗਤ ਜੀ, ਹੁਣ ਤਾਂ ਜ਼ਮਾਨਾ ਬਦਲ ਗਿਆ, ਰਿਸ਼ਤੇ ਹੋਣ ਤੋਂ ਵੀ ਕਈ ਕਈ ਮਹੀਨੇ ਕਈ ਕਈ ਸਾਲ ਪਹਿਲਾਂ ਲੜਕੀ ਲੜਕਾ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ। ਅੱਜ ਤੋਂ 40-50 ਸਾਲ, 100 ਸਾਲ ਜਿਹੜਾ ਪਿਛਲਾ ਜ਼ਮਾਨਾ ਸੀ ਉਹ ਉਸ ਤੋਂ ਹੋਰ ਪਿੱਛੇ ਬੜਾ ਹੀ ਸਾਦਾ ਜਿਹਾ ਜ਼ਮਾਨਾ ਸੀ, ਅਤੇ ਲੜਕੀ ਨੂੰ ਲੜਕੇ ਦਾ, ਲੜਕੀ ਨੂੰ ਲੜਕੇ ਦਾ ਇੱਕ ਦੂਜੇ ਦਾ ਪਤਾ ਨਹੀਂ ਸੀ ਹੁੰਦਾ ਵੀ ਕਿਸ ਕੈਸੇ ਹਨ, ਅਤੇ ਉਹ ਸੁਨੇਹੇ ਪੁੱਛਿਆ ਕਰਦੇ ਸਨ। ਜਿਵੇਂ ਮੰਨ ਲਓ ਕਿਸੇ ਲੜਕੀ ਦੀ ਕੋਈ ਸਹੇਲੀ ਲੜਕੇ ਦੇ ਪਿੰਡ ਰਹਿੰਦੀ ਹੋਵੇ ਅਤੇ ਉਹ ਉਹਨੂੰ ਪੁੱਛਦੀ ਸੀ ਵੀ ਦੱਸ ਮੇਰਾ ਘਰ ਵਾਲਾ ਕਿੱਦਾਂ ਦਾ ਦਿਸਦਾ ਹੈ, ਕਿਸ ਤਰ੍ਹਾਂ ਦਾ ਹੈ ਉਹ, ਅਤੇ ਉਹ ਉਹਨੂੰ ਲੁਕ ਛੁਪ ਕੇ ਕੋਈ ਗੱਲ ਪੁੱਛਣੀ ਦੱਸਣੀ, ਇਸ ਤਰ੍ਹਾਂ ਦਾ ਰਿਵਾਜ ਸੀਗਾ। ਕਹਿੰਦੇ ਗੁਰਸਿੱਖ ਸਖੀਆਂ ਜਿਹੜੀਆਂ ਰੂਹਾਂ ਹਨ ਉਹ ਵੀ ਆਪਣੇ ਪਤੀ ਪਰਮਾਤਮਾ ਬਾਰੇ ਪੁੱਛਦੀਆਂ ਹਨ। ਪੁੱਛਦੀਆਂ ਕਿਹਨਾਂ ਨੂੰ ਹਨ? ਉਹਨਾਂ ਸੁਹਾਗਣਾਂ ਨੂੰ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੋਇਆ ਹੈ। ਦੂਸਰੇ ਨੂੰ ਤਾਂ ਪਤਾ ਹੀ ਨਹੀਂ, ਦੂਸਰਾ ਦੱਸ ਵੀ ਨਹੀਂ ਸਕਦਾ। ਇਸ ਕਰਕੇ ਗੁਰਸਿੱਖਾਂ ਨੂੰ ਹੀ ਮਿਲ ਸਖੀਆਂ ਪੁੱਛੈ ਕਹੋ ਕੰਤ ਨਿਸ਼ਾਨੀ, ਉਸ ਕੰਤ ਦੀ ਨਿਸ਼ਾਨੀ ਕੀ ਹੈ ਉਹ ਪੁੱਛਦੀਆਂ ਨੇ। ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਅੱਗੋਂ ਉਹ ਜਿਹੜੀਆਂ ਸੰਤ ਸਹੇਲੀਆਂ ਹਨ, ਦੋ ਪ੍ਰਕਾਰ ਦੀਆਂ ਸਾਧ ਸੰਗਤ ਜੀ, ਇੱਕ ਵਿਆਹੀਆਂ ਹੁੰਦੀਆਂ, ਇੱਕ ਕੁਆਰੀਆਂ ਹੁੰਦੀਆਂ। ਜਿਹੜੇ ਸੰਤ ਹਨ ਇਹ ਵਿਆਹੇ ਹੋਏ ਹਨ, ਇਹ ਸੁਹਾਗਣਾ ਬਣ ਚੁੱਕੇ ਹਨ, ਅਤੇ ਜਿਹੜੇ ਜਗਿਆਸੂ ਹਨ ਉਹ ਕੁਆਰੀਆਂ ਹਨ, ਉਹ ਪੁੱਛਦੀਆਂ ਹਨ ਸੰਤਾਂ ਨੂੰ ਵੀ ਸੰਤ ਜੀ ਕਿਰਪਾ ਕਰਕੇ ਦੱਸੋ, ਮੇਰਾ ਵਾਹਿਗੁਰੂ ਪੁੱਛੋ ਸੰਤ, ਮੇਰੋ ਠਾਕੁਰ ਕੈਸਾ, ਠਾਕੁਰ ਕੈਸਾ ਦਿਓ ਸੰਦੇਸ਼ਾ, ਕਹਿ ਮੋਹਨ ਪਰਵੇਸਾ। ਕਿੱਦਾਂ ਦੇ ਹਨ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਜੀ ਵਾਹਿਗੁਰੂ ਜੀ? ਅਤੇ ਅੱਗੋਂ ਜਿਹੜੀਆਂ ਉਹ ਸੰਤ ਰੂਪੀ ਸੁਹਾਗਣਾਂ ਹਨ, ਉਹ ਅੱਗੋਂ ਰਸ ਅਤੇ ਪ੍ਰੇਮ ਨਾਲ ਭਰੀਆਂ ਹੋਈਆਂ ਹਨ। ਰਸ ਪ੍ਰੇਮ ਭਰੀ, ਜਦੋਂ ਰਸ ਆ ਜਾਵੇ ਉਦੋਂ ਫਿਰ ਬੋਲਿਆ ਨਹੀਂ ਜਾਂਦਾ। ਆ ਜਿੰਨੀ ਕਥਾ ਅਸੀਂ ਕਰਦੇ ਹਾਂ ਨਾ, ਇਹ ਸਾਰੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਾਨੂੰ ਪਤਾ ਨਹੀਂ ਲੱਗਾ ਪਰਮੇਸ਼ਰ ਦਾ। ਭਾਈ ਗੁਰਦਾਸ ਜੀ ਦੇ ਬਚਨ ਨੇ, ਮੂੰਹ ਭਰਿਆ ਕਿਉਂ ਬੋਲੀਏ, ਰਸ ਜੀਬ ਰਸਾਲੀ। ਮੂੰਹ ਭਰਿਆ ਹੋਵੇ ਫਿਰ ਬੋਲਿਆ ਨਹੀਂ ਜਾਂਦਾ। ਬੋਲਣਾ ਤਾਂ ਉਹਨਾਂ ਚਿਰ ਹੀ ਹੈ ਜੇ ਚਿਰ ਮੂੰਹ ਖਾਲੀ, ਜਿੰਨਾ ਚਿਰ ਮੂੰਹ ਖਾਲੀ ਹੈ ਉਹਨਾਂ ਚਿਰ ਜੋ ਮਰਜ਼ੀ ਕਹਾਣੀਆਂ ਪਾਈ ਜਾਓ, ਗੱਲਾਂ ਕਰੀ ਜਾਓ, ਗੱਲਾਂ ਦਾ ਹੀ ਚਸਕਾ ਲੈਂਦੇ ਹਾਂ ਸਾਧ ਸੰਗਤ ਜੀ ਅਸੀਂ। ਪਰ ਜਿਹੜੀ ਪ੍ਰੇਮ ਦੀ ਅਵਸਥਾ ਹੈ ਉਹ ਤਾਂ ਮੂੰਹ 'ਚ ਪਿਆ ਹੋਇਆ ਲੱਡੂ ਹੈ। ਜਿਵੇਂ ਮੂੰਹ 'ਚ ਪਾਇਆ ਹੋਇਆ ਲੱਡੂ ਬੋਲਣ ਨਹੀਂ ਦਿੰਦਾ, ਉਹਦਾ ਸਵਾਦ ਹੀ ਆਉਂਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਜਿਨ੍ਹਾਂ ਨੇ ਗੁੜ ਖਾ ਲਿਆ, ਗੂੰਗੇ ਨੇ ਜਿਵੇਂ ਖਾ ਲਿਆ ਗੁੜ, ਅਤੇ ਉਹਨੂੰ ਪੁੱਛੀਏ ਦੱਸ ਕਿੰਨਾ ਕੁ ਮਿੱਠਾ ਸੀ, ਉਹ ਦੱਸ ਨਹੀਂ ਸਕਦਾ। ਇੱਦਾਂ ਜਿਹੜੀਆਂ ਜਗਿਆਸ ਸੰਤ ਜਨ ਇਸਤਰੀਆਂ ਹਨ, ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਜਿਹੜੀਆਂ ਰੂਹਾਂ ਪਵਿੱਤਰ ਹਨ, ਉਹ ਰਸ ਪ੍ਰੇਮ ਭਰੀ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਪਿਆਰ ਰਸ ਵਿੱਚ ਭਰੀਆਂ ਹੋਈਆਂ। ਕੁਛ ਬੋਲ ਨਾ ਜਾਣੀ, ਕੋਈ ਅੱਗੋਂ ਬੋਲ ਜਾਣਦੇ ਨਹੀਂ ਕੀ ਬੋਲ ਕੇ ਦੱਸਣ, ਉਹ ਕਿਉਂਕਿ ਦੱਸਣ ਸੁਣਨ ਦੀ ਗੱਲ ਹੀ ਕੋਈ ਨਹੀਂ। ਕਹਿਣ ਸੁਣਨ ਨਾ ਤੀਜੇ ਦਾ, ਕਹਿਣ ਨਾਲ ਨਾ ਸੁਣਨ ਨਾਲ ਪਤਾ ਨਹੀਂ ਲੱਗਦਾ। ਕਹੋ ਮਹਾਰਾਜ ਕਹਿੰਦੇ, ਦੇਖਾ ਹੀ ਪ੍ਰਵਾਨ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਉਹ ਸੰਤ ਜਨ ਜਿਹੜੇ ਹਨ ਉਹ ਅੱਗੋਂ ਕੋਈ ਜਵਾਬ ਨਹੀਂ ਦੇ ਸਕਦੇ, ਕਿਉਂ? ਕਿਉਂਕਿ ਉਹ ਵਾਹਿਗੁਰੂ ਦੇ ਪਰਮੇਸ਼ੁਰ ਦੇ ਪਿਆਰ ਰਸ ਵਿੱਚ ਭਿੱਜੇ ਹੁੰਦੇ ਹਨ। ਗੁਣ ਗੂੜ ਗੁਪਤ ਅਪਾਰ ਕਰਤੇ, ਨਿਗਮ ਅੰਤ ਨਾ ਪਾਵਹੇ। ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਗੁਣ ਹਨ ਬੜੇ ਗੂੜੇ ਹਨ, ਬੜੇ ਗੁਪਤ ਹਨ, ਬੜੇ ਅਪਾਰ ਹਨ। ਵਾਹਿਗੁਰੂ ਦੇ ਗੁਣਾਂ ਨੂੰ ਕੋਈ ਪ੍ਰਗਟ ਕਰ ਨਹੀਂ ਸਕਦਾ, ਬਹੁਤ ਹੀ ਸੂਖਮ ਹਨ, ਬਹੁਤ ਹੀ ਗੁਪਤ ਹਨ। ਗੁਣ ਗੂੜ ਗੁਪਤ ਅਪਾਰ, ਬੇਅੰਤ ਹੀ ਪਾਰਾਵਾਰ ਕੋਈ ਨਹੀਂ, ਬੇਅੰਤ ਹੀ ਅਪਾਰ ਹੀ ਹਨ, ਪਾਰਾਵਾਰ ਕੋਈ ਨਹੀਂ। ਉਸ ਕਰਤੇ ਪੁਰਖ ਦੇ ਗੁਣ ਕਹਿਣ ਸੁਣਨ ਵਿੱਚ ਨਹੀਂ ਆਉਂਦੇ। ਨਿਗਮ ਅੰਤ ਨਾ ਪਾਵਹੇ, ਨਿਗਮ ਨਾਮ ਵੇਦਾਂ ਸ਼ਾਸਤਰਾਂ ਦਾ ਹੈ, ਚਾਰ ਵੇਦ ਛੇ ਸ਼ਾਸਤਰ ਜਿਸ ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਭਗਤ ਭਾਏ ਧਿਆਏ ਸੁਆਮੀ, ਸਦਾ ਹਰ ਗੁਣ ਗਾਵਹੇ। ਭਗਤੀ ਭਾਵਨਾ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਧਿਆਏ ਸੁਆਮੀ, ਜਿਹੜੇ ਉਸ ਵਾਹਿਗੁਰੂ ਸੁਆਮੀ ਨੂੰ ਧਿਆਉਂਦੇ ਹਨ, ਉਸ ਕਰਤੇ ਪੁਰਖ ਦਾ ਸਿਮਰਨ ਕਰਦੇ ਹਨ, ਸਦਾ ਹਰ ਗੁਣ ਗਾਵਹੇ, ਸਦਾ ਹਰੀ ਦੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ, ਉਹੀ ਉਸ ਨੂੰ ਪਾ ਸਕਦੇ ਹਨ। ਕਹਿਣ ਦਾ ਮਤਲਬ ਹੈ ਵੀ ਵਿਚਾਰਾਂ ਨਾਲ, ਦਲੀਲਾਂ ਨਾਲ, ਸਿਆਣਪਾਂ ਨਾਲ ਤਾਂ ਨਹੀਂ ਬਸ ਆਉਂਦਾ, ਬਸ ਭਾਵਨਾ ਸ਼ਰਧਾ ਭਗਤੀ ਨਾਲ ਹੀ ਮਿਲਦਾ ਹੈ। ਆਖੋ ਸਤਨਾਮ ਸ੍ਰੀ। ਜੇ ਕੋਈ ਕਵੇ ਦਲੀਲਬਾਜ਼ੀ ਨਾਲ, ਸਿਆਣਪ ਨਾਲ, ਚਤਰਾਈ ਨਾਲ ਵੀ ਮੈਂ ਬੜਾ ਪੜ੍ਹਿਆ ਲਿਖਿਆ ਹਾਂ ਅਤੇ ਮੈਂ ਉਸ ਪ੍ਰਭੂ ਦਾ ਅੰਤ ਪਾ ਲਵਾਂਗਾ। ਅਕਸਰ ਦੇਖਿਆ ਜਾਂਦਾ ਪੜ੍ਹਨ ਵਾਲੇ ਜਿਹੜੇ ਹਨ ਉਹ ਨਾਸਤਕ ਹੋ ਜਾਂਦੇ ਹਨ। ਉਹ ਜਿਹੜੇ ਬੁੱਧੀ ਵਾਲੇ ਮਾਰਗ 'ਤੇ ਚੱਲਦੇ ਹਨ, ਭਾਈ ਵੀਰ ਸਿੰਘ ਜੀ ਦਾ ਬਚਨ ਹੈ, ਜਿਨ੍ਹਾਂ ਉਚਾਈਆਂ ਤੋਂ ਬੁੱਧੀ ਖੰਭ ਸਾੜ ਟੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ਪਿਆਰੀਆਂ ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ ਏ ਮਾਰੇ ਗਏ ਲਾਈਆਂ ਜਿਨ੍ਹਾਂ ਬੁੱਧੋਂ ਪਾਰ ਤਾਰੀਆਂ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ ਬੁੱਧੀ ਮੰਡਲ ਦੀ ਕੈਦ ਵਿੱਚ ਜਿਹੜਾ ਫਸ ਗਿਆ ਉਸ ਮੰਡਲ ਦੇ ਵਿੱਚ ਨਹੀਂ ਜਾ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਭਗਤ ਭਾਏ ਧਿਆਏ ਸਵਾਮੀ ਭਾਵਨਾ ਸ਼ਰਧਾ ਨਾਲ ਭਗਤੀ ਭਾਵਨਾ ਨਾਲ ਪ੍ਰੇਮ ਨਾਲ ਜਿਹੜੇ ਸਵਾਮੀ ਨੂੰ ਧਿਆਉਂਦੇ ਹਨ ਸਦਾ ਹਰ ਗੁਣ ਗਾਵਹੇ ਸਦੀਵ ਕਾਲ ਹਰੀ ਦੇ ਗੁਣ ਗਾਉਂਦੇ ਹਨ ਹਰੀ ਦੀਆਂ ਵਡਿਆਈਆਂ ਸਿਫਤਾਂ ਨਾਲ ਜੁੜੇ ਰਹਿੰਦੇ ਹਨ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਪਾਣੀ ਉਹਨਾਂ ਜੀਵ ਰੂਪੀ ਸੁਹਾਗਣਾਂ ਦੇ ਹਿਰਦੇ ਵਿੱਚ ਸਾਰੇ ਗੁਣ ਆ ਵਸਦੇ ਹਨ ਸੋ ਗਿਆਨ ਕਿਉਂਕਿ ਦੋ ਪ੍ਰਕਾਰ ਦਾ ਗਿਆਨ ਵਿਦਵਾਨਾਂ ਨੇ ਕਥਨ ਕੀਤਾ ਹੈ ਇੱਕ ਪਦਾਰਥਾਂ ਦਾ ਗਿਆਨ ਹੈ ਇੱਕ ਸੋ ਗਿਆਨ ਆਤਮਾ ਦਾ ਗਿਆਨ ਹੈ ਪਦਾਰਥਾਂ ਦਾ ਗਿਆਨ ਲਗਭਗ ਸਾਰਿਆਂ ਨੂੰ ਹੀ ਹੈ ਪਸ਼ੂ ਨੂੰ ਵੀ ਹੁੰਦਾ ਹੈ ਮੱਝ ਗਾਂ ਨੂੰ ਵੀ ਪਤਾ ਹੁੰਦਾ ਵੀ ਇਹ ਘਾਹ ਹੈ ਇਹਨੂੰ ਖਾਣਾ ਇੱਥੇ ਮੇਰੀ ਖੁਰਲੀ ਹੈ ਮੈਂ ਇੱਥੇ ਖਲੋਣਾ ਮੈਂ ਦੁੱਧ ਦੇਣਾ ਪੱਠੇ ਖਾਣੇ ਨੇ ਬਾਹਰ ਖੇਤਾਂ 'ਚ ਖੁੱਲ੍ਹੇ ਮੈਦਾਨ 'ਚ ਚੁਗਣ ਵੀ ਜਾਣਾ ਹੈ ਇਹ ਇਹਨਾਂ ਤਾਂ ਪਸ਼ੂਆਂ ਨੂੰ ਵੀ ਗਿਆਨ ਹੁੰਦਾ ਹੈ ਅਤੇ ਵੱਖਰਾ ਵੱਖਰਾ ਗਿਆਨ ਹੈ ਸਾਧ ਸੰਗਤ ਜੀ ਮੱਝ ਨਾਲੋਂ ਗਊ ਨੂੰ ਜ਼ਿਆਦਾ ਗਿਆਨ ਹੈ ਘੋੜੇ ਨੂੰ ਜ਼ਿਆਦਾ ਗਿਆਨ ਹੈ ਉਸ ਤੋਂ ਹਾਥੀ ਨੂੰ ਜ਼ਿਆਦਾ ਗਿਆਨ ਹੈ ਵੱਖਰਾ ਵੱਖਰਾ ਇਹ ਅਨੁਭਵ ਹੈ ਮਨੁੱਖਾਂ ਦੇ ਅੰਦਰ ਵੀ ਗਿਆਨ ਦਾ ਲੈਵਲ ਵੱਖਰਾ ਵੱਖਰਾ ਹੈ ਕਈ ਮੇਰੇ ਵਰਗੇ ਇੰਨੇ ਹੀ ਜਾਣਦੇ ਆ ਵੀ ਪ੍ਰਸ਼ਾਦਾ ਪਾਣੀ ਛਕਣਾ ਅਤੇ ਸੌਣਾ ਅਤੇ ਕਈਆਂ ਨੂੰ ਪਰਮੇਸ਼ੁਰ ਨੇ ਇਹੋ ਜਿਹਾ ਗਿਆਨ ਦਿੱਤਾ ਵੀ ਉਹ ਕੋਈ ਇੰਟਰਨੈੱਟ ਬਣਾ ਰਿਹਾ ਕੋਈ ਕੰਪਿਊਟਰ ਬਣਾ ਰਿਹਾ ਕੋਈ ਬੜੇ ਵੱਡੇ ਤਕਨੀਕਾਂ ਦੀ ਕਾਢ ਕੱਢ ਰਿਹਾ ਇਹ ਵੀ ਵਾਹਿਗੁਰੂ ਨੇ ਪਰਮੇਸ਼ੁਰ ਨੇ ਵੱਖਰਾ ਵੱਖਰਾ ਗਿਆਨ ਸੰਸਾਰ ਵਿੱਚ ਪਾਇਆ ਹੋਇਆ ਪਰ ਇੱਕ ਸੁਗਿਆਨ ਵੀ ਹੈ ਜਿਸ ਨੂੰ ਵਿਗਿਆਨ ਵੀ ਵਿਦਾਂਤ ਦੇ ਗ੍ਰੰਥਾਂ ਵਿੱਚ ਵਿਗਿਆਨ ਲਿਖਿਆ ਗੁਰੂ ਸਾਹਿਬ ਨੇ ਸੁਗਿਆਨ ਲਿਖਿਆ ਹੈ ਵਿਗਿਆਨ ਸੁਗਿਆਨ ਕੀ ਹੈ ਸਵੈ ਸਰੂਪ ਦਾ ਗਿਆਨ ਆਪਣੇ ਆਪ ਦਾ ਗਿਆਨ ਆਪਣੀ ਆਤਮਾ ਦਾ ਆਪਣੀ ਜੋਤ ਦਾ ਆਪਣੇ ਅੰਦਰ ਵਸਦੇ ਪਰਮੇਸ਼ੁਰ ਦਾ ਬ੍ਰਹਮ ਦਾ ਗਿਆਨ ਸਗਲ ਗੁਣ ਸੁਗਿਆਨ ਪੂਰਨ ਉਸ ਜੀਵ ਰੂਪੀ ਇਸਤਰੀ ਵਿੱਚ ਸਾਰੇ ਗੁਣ ਅਤੇ ਉਹ ਆਤਮ ਗਿਆਨ ਆ ਵਸਦਾ ਹੈ ਪਰਿਪੂਰਨ ਹੋ ਜਾਂਦਾ ਹੈ ਆਪਣੇ ਪ੍ਰਭ ਪਾਣੀ ਉਹ ਆਤਮਾ ਆਪਣੇ ਪ੍ਰਭੂ ਨੂੰ ਵਾਹਿਗੁਰੂ ਨੂੰ ਪਾ ਜਾਂਦੀ ਹੈ ਉਹ ਜੀਵ ਰੂਪੀ ਇਸਤਰੀ ਸੁਹਾਗਣ ਜਗਿਆਸੂ ਪਰਮਾਤਮਾ ਨੂੰ ਪਾ ਜਾਂਦੀ ਹੈ ਜਿਹੜੀ ਭਾਵਨਾ ਭਗਤੀ ਨਾਲ ਉਸਦਾ ਨਾਮ ਜਪਦੀ ਹੈ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸਤਿਗੁਰੂ ਪਾਤਸ਼ਾਹ ਜੀ ਬੇਨਤੀ ਰੂਪ ਬਚਨ ਕਰਦੇ ਹਨ ਕਿ ਪ੍ਰਭੂ ਦੇ ਰੰਗ ਵਿੱਚ ਰਤੀ ਹੋਈ ਪ੍ਰੇਮ ਅਵਸਥਾ ਸਹਿਜ ਸਮਾਣੀ ਪਰਮਾਤਮਾ ਵਿੱਚ ਲੀਨ ਹੋ ਗਈ ਸੁੱਖ ਸੋਹੇ ਲੜੇ ਹਰ ਗਾਵਣ ਲਾਗੇ ਜਿਹੜੇ ਵਾਹਿਗੁਰੂ ਦੇ ਸੋਹਲੇ ਹਨ ਖੁਸ਼ੀ ਦੇ ਗੀਤ ਸੋਹਲਾ ਸੋਭਾ ਦਾ ਗੀਤ ਹੁੰਦਾ ਹੈ ਤਿਤ ਕਰ ਗਾਵੋ ਸੋਹਲਾ ਸਿਵਰਿਹੋ ਸਿਰਜਣਹਾਰੋ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਲਾ ਸਿਵਰਿਹੋ ਸਿਰਜਣਹਾਰੋ ਸੋਹਲਾ ਸੋਭਾ ਦਾ ਗੀਤ ਜਿਹੜੇ ਘਰ ਦੇ ਵਿੱਚ ਵਾਹਿਗੁਰੂ ਦੀ ਕੀਰਤੀ ਗਾਈ ਜਾਂਦੀ ਹੈ ਕਰਤੇ ਪੁਰਖ ਦੇ ਗੁਣਾਂ ਦਾ ਵਿਚਾਰ ਹੁੰਦਾ ਉੱਥੇ ਇਹ ਸੋਹਲਾ ਗਾਇਆ ਜਾਂਦਾ ਇਹੋ ਸੱਚਾ ਸੋਹਲਾ ਸੱਚ ਹੈ ਘਰ ਗਾਵੋ ਗਾਵੋ ਤਾਂ ਸੋਹਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਂ ਦੁੱਧ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਲਾ ਸੱਚਾ ਕਰ ਗਾਵੇ ਇਹ ਸੱਚਾ ਸੋਹਲਾ ਜਿਹੜਾ ਹੈ ਸੰਤਾਂ ਭਗਤਾਂ ਮਹਾਂਪੁਰਸ਼ਾਂ ਦੇ ਘਰ ਗਾਇਆ ਜਾਂਦਾ ਹੈ। ਦੁਨਿਆਵੀ ਲੋਕਾਂ ਦੇ ਸੋਹਲੇ ਉਹਨਾਂ ਦੇ ਖੁਸ਼ਾਮਦ ਗੀਤ ਗਾਉਂਦੇ ਹੀ ਹਨ। ਰਾਜਿਆਂ ਮਹਾਰਾਜਿਆਂ ਨੇ ਵੀ ਆਪਣੇ ਦਰਬਾਰ ਵਿੱਚ ਪੱਟ ਕਮਿਸ਼ਨ ਰੱਖੇ ਹੁੰਦੇ ਹਨ, ਜਿਹੜੇ ਰਾਜਿਆਂ ਦੇ ਸੋਹਲੇ ਗਾ ਗਾ ਕੇ ਲੋਕਾਂ ਨੂੰ ਸੁਣਾ ਕੇ ਉਹਨਾਂ ਦੀ ਮਹਿਮਾ ਕਰਕੇ ਪ੍ਰਭਾਵਿਤ ਕਰਦੇ ਹਨ। ਪਰਮੇਸ਼ੁਰ ਦੇ ਸੋਹਲੇ ਗਾਉਣ ਵਾਲੇ ਪਰਮੇਸ਼ੁਰ ਦੇ ਸੰਤ ਹਨ ਅਤੇ ਉਹ ਗਾਈ ਜਾਂਦੇ। ਸੁਖ ਸੋਹੇ ਲੜੇ ਹਰ ਗਾਵਣ ਲਾਗੇ, ਹਰੀ ਦੇ ਭਗਤ ਹਰੀ ਦੇ ਸੋਹਲੇ ਗਾਉਣ ਲੱਗੇ ਹਨ। ਸਾਜਨ ਸਰਸੇੜੇ ਦੁੱਖ ਦੁਸ਼ਮਣ ਭਾਗੇ। ਇਹ ਸੋਹਲੇ ਗਾਉਣ ਨਾਲ ਕੀ ਹੁੰਦਾ, ਜਿਹੜੇ ਸੱਜਣ ਰੱਬ ਦੇ ਪਿਆਰੇ ਸੰਤ ਹਨ ਸਰਸੇੜੇ, ਉਹ ਰਸ ਨਾਲ ਭਰ ਜਾਂਦੇ ਹਨ, ਬੜਾ ਆਨੰਦ ਉਹਨਾਂ ਨੂੰ ਆਉਂਦਾ ਹੈ। ਅਤੇ ਜਿਹੜੇ ਦੁੱਖ ਦੁਸ਼ਮਣ ਹਨ ਉਹ ਪਰਾਂ ਭੱਜ ਜਾਂਦੇ ਹਨ। ਜਦੋਂ ਵਾਹਿਗੁਰੂ ਦੇ ਗੁਣ ਗਾਏ, ਉਸ ਵਾਹਿਗੁਰੂ ਦੀ ਸਿਫਤ ਕੀਤੀ, ਉਸ ਪਰਮੇਸ਼ੁਰ ਦਾ ਨਾਮ ਜਪਿਆ, ਤਾਂ ਜਿਹੜੇ ਸ਼ੁਭ ਗੁਣ ਸਨ, ਦੈਵੀ ਗੁਣ ਸਨ ਅੰਦਰ ਦੇ, ਸਤ ਸੰਤੋਖ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਤਿਆਗ ਬੈਰਾਗ, ਉਹ ਵੀ ਰਸ ਵਾਲੇ ਹੋ ਗਏ। ਜਿਹੜੇ ਕਾਮ ਕ੍ਰੋਧ ਲੋਭ ਓਹੰਕਾਰ ਈਰਖਾ ਵਕੀਲੀ ਦਵੈਸ਼ ਨਿੰਦਾ ਚੁਗਲੀ ਆਲਸ ਇਹ ਦੁਸ਼ਮਣ ਸਨ, ਇਹ ਦੂਰ ਹੋ ਗਏ, ਭੱਜ ਗਏ। ਸੁਖ ਸਹਿਜ ਸਰਸੇ ਹਰ ਨਾਮ ਰਹਿਸੇ ਪ੍ਰਭ ਆਪ ਕਿਰਪਾ ਤਾਰੀਆ। ਸੁਖ ਸਹਿਜ ਸਰਸੇ, ਸੁਖ ਸਹਿਜ ਦੀ ਅਵਸਥਾ ਬਣ ਗਈ, ਸਰਸੇ ਰਸ ਦੇ ਸਹਿਤ ਹੋ ਗਏ, ਪਾਪ ਭਗਤੀ ਦਾ ਰਸ ਅੰਦਰ ਵਸ ਗਿਆ। ਹਰ ਨਾਮ ਰਹਿਸੇ ਹਰੀ ਦੇ ਨਾਮ ਦੇ ਨਾਲ ਉਹ ਰਹੱਸ ਜਿਹੜੇ ਗੁੱਝੇ ਭੇਦ ਹਨ ਵਾਹਿਗੁਰੂ ਦੇ, ਉਹ ਪ੍ਰਗਟ ਹੋ ਆਏ। ਪ੍ਰਭ ਆਪ ਕਿਰਪਾ ਤਾਰੀਆ, ਪ੍ਰਭੂ ਨੇ ਆਪ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕਿਉਂਕਿ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਭਜਨ ਕੀਰਤਨ ਨਹੀਂ ਹੁੰਦਾ, ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਅਨੁਭਵ ਨਹੀਂ ਹੁੰਦਾ। ਇਸ ਕਰਕੇ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਚੀਜ਼, ਹਰ ਕੰਮ ਵਿੱਚ ਪ੍ਰਭੂ ਦੀ ਕਿਰਪਾ ਮੰਨਣੀ ਚਾਹੀਏ। ਹਰ ਚਰਨ ਲਾ ਕੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ। ਹਰ ਚਰਨ ਲਾ ਕੇ ਜਿਹੜੇ ਹਰੀ ਦੇ ਪਰਮੇਸ਼ੁਰ ਦੇ ਚਰਨਾਂ ਨਾਲ ਲੱਗੇ ਹਨ ਸਦਾ ਜਾਗੇ, ਉਹ ਸਦਾ ਹੀ ਸਦਾ ਸਦ ਜਾਗਤ ਸਦਾ ਹੀ ਜਾਗਦੇ ਹਨ, ਸਦਾ ਹੀ ਤਿਆਰ ਬਰ ਤਿਆਰ ਰਹਿੰਦੇ ਹਨ। ਬਾਕੀ ਸੰਸਾਰ ਸੁੱਤਾ ਹੈ ਤੇ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਰੀ। ਤਿੰਨਾਂ ਗੁਣਾਂ ਵਿੱਚ ਅਸੀਂ ਸੁੱਤੇ ਹੋਏ ਹਾਂ ਸੰਸਾਰੀ ਜੀਵ। ਕਦੀ ਤਮੋ ਗੁਣ ਸਾਡੇ 'ਤੇ ਹਾਵੀ ਹੋ ਜਾਂਦਾ, ਕਦੀ ਰਜੋ ਗੁਣ ਸਾਡੇ 'ਤੇ ਹਾਵੀ ਹੋ ਜਾਂਦਾ, ਕਦੀ ਸਤੋ ਗੁਣ 'ਚ ਹੁੰਦੇ ਹਾਂ ਪਰ ਮੁਕਤ ਅਵਸਥਾ ਨਹੀਂ ਆਉਂਦੀ। ਤਮੋ ਗੁਣ ਦੇ ਵਿੱਚ ਤਾਂ ਬੰਦਾ ਬੜਾ ਵਿਆਕੁਲ ਰਹਿੰਦਾ, ਚਿੰਤਿਤ ਰਹਿੰਦਾ, ਫਿਕਰਮੰਦ ਰਹਿੰਦਾ, ਡਰ ਵਿੱਚ ਰਹਿੰਦਾ। ਅਤੇ ਰਜੋ ਗੁਣ ਜਦੋਂ ਬਿਰਤੀ ਬਣਦੀ ਹੈ ਉਦੋਂ ਬੰਦੇ 'ਚ ਬੜਾ ਉਤਸ਼ਾਹ ਹੁੰਦਾ, ਕਾਰੋਬਾਰ ਦਾ, ਮਾਇਆ ਦੇ ਪਦਾਰਥਾਂ ਦਾ, ਆਹ ਕੰਮ ਕਰੀਏ ਬੜਾ ਫਾਇਦਾ ਹੋਵੇਗਾ, ਆਹ ਕੰਮ ਕਰੀਏ ਬਹੁਤ ਵਧੀਆ। ਫਿਰ ਬੰਦਾ ਉਸ ਸ਼ੇਖ ਚਿੱਲੀ ਦੀ ਤਰ੍ਹਾਂ ਮੁਰਗੀਆਂ ਦੇ ਆਂਡੇ ਅਤੇ ਆਂਡਿਆਂ ਤੋਂ ਫਿਰ ਗਾਂ ਦੀ ਗਾਂ ਕਿੰਨਾ ਕੁਝ ਹੀ ਬਣਾਉਣ ਲੱਗ ਜਾਂਦਾ, ਫੁਰਨੇ ਕਰਨ ਲੱਗ ਜਾਂਦਾ। ਇਹ ਰਜੋ ਗੁਣੀ ਬਿਰਤੀ ਹੁੰਦੀ ਹੈ। ਜਦੋਂ ਸਤੋ ਗੁਣੀ ਬਿਰਤੀ ਆਉਂਦੀ ਹੈ ਉਦੋਂ ਮਨ ਨੂੰ ਸ਼ਾਂਤੀ ਟਿਕਾ ਹੁੰਦਾ ਹੈ, ਪਰ ਉਹ ਬਿਰਤੀ ਹਮੇਸ਼ਾ ਰਹਿੰਦੀ ਤਾਂ ਨਹੀਂ ਨਾ, ਉਹ ਵੀ ਆਈ ਅਤੇ ਗਈ। ਸਾਰੀਆਂ ਬਿਰਤੀਆਂ ਹਮੇਸ਼ਾ ਨਹੀਂ ਰਹਿੰਦੀਆਂ, ਤਮੋ ਗੁਣੀ ਬਿਰਤੀ ਵੀ ਹਮੇਸ਼ਾ ਨਹੀਂ ਰਹਿੰਦੀ। ਹਰ ਵੇਲੇ ਬੰਦਾ ਆਲਸੀ ਨਹੀਂ ਰਹਿੰਦਾ, ਹਰ ਵੇਲੇ ਬੰਦਾ ਚਿੰਤਿਤ ਵੀ ਨਹੀਂ ਰਹਿੰਦਾ, ਕਦੀ ਕਦੀ ਉਹਨੂੰ ਖੁਸ਼ੀ ਵੀ ਮਿਲਦੀ। ਖੁਸ਼ੀ ਉਦੋਂ ਮਿਲਦੀ ਜਦੋਂ ਰਜੋ ਗੁਣ ਹਾਵੀ ਹੁੰਦਾ, ਜਦੋਂ ਉਹਨੂੰ ਰਜੋ ਗੁਣੀ ਹੁੰਦਾ ਉਹਦਾ ਉਤਸ਼ਾਹ ਜਿਹਾ ਬਣਦਾ, ਦੁਨਿਆਵੀ ਕੰਮਾਂ ਕਾਰਾਂ ਵਿੱਚ ਆਉਂਦਾ। ਅਤੇ ਜਦੋਂ ਸਤੋ ਗੁਣੀ ਹੁੰਦਾ ਉਦੋਂ ਟਿਕਾਅ ਵਿੱਚ ਹੁੰਦਾ, ਉਦੋਂ ਬਹੁਤ ਸ਼ਾਂਤੀ ਮਹਿਸੂਸ ਕਰਦਾ। ਪਰ ਹਮੇਸ਼ਾ ਬਿਰਤੀ ਨਹੀਂ ਰਹਿੰਦੀ ਐਸੀ, ਪਰ ਗੁਰੂ ਕੇ ਪਿਆਰਿਆਂ ਦੀ ਮਹਾਰਾਜ ਕਹਿੰਦੇ ਸਦਾ ਹੀ ਐਸੀ ਬਿਰਤੀ ਹੋ ਜਾਂਦੀ ਹੈ ਵੀ ਉਹ ਇੱਕ ਰਸ ਰਹਿੰਦੇ ਹਨ। ਅਤੇ ਉਹ ਕਿਵੇਂ ਰਹਿੰਦੇ ਹਨ, ਪ੍ਰਭੂ ਆਪ ਕਿਰਪਾ ਧਾਰੀ ਹੈ, ਪਰਮੇਸ਼ੁਰ ਨੇ ਆਪ ਉਹਨਾਂ 'ਤੇ ਕਿਰਪਾ ਕੀਤੀ ਹੈ। ਹਰ ਚਰਨ ਲਾਗੇ ਸਦਾ ਜਾਗੇ, ਹਰੀ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਸਦਾ ਸਦਾ ਹੀ ਜਾਗਦੇ ਹਨ। ਸੰਸਾਰ ਸੁੱਤਾ ਪਿਆ ਉਹ ਜਾਗਦੇ ਹਨ, ਮਿਲੇ ਪ੍ਰਭ ਬਨਵਾਰੀਆ। ਉਹ ਪਰਮੇਸ਼ੁਰ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਰੂਪੀ ਬਨ ਵਾਲੀ ਦੇ ਜੋ ਬਨ ਨਾਮ ਜੰਗਲ ਦਾ ਹੈ, ਬਨ ਨਾਮ ਬਗੀਚੇ ਦਾ ਬਾਗ ਦਾ ਹੈ। ਬਨਵਾਰੀ ਕਹਿੰਦੇ ਜਿਹੜਾ ਜੰਗਲ ਦੇ ਵਿੱਚ ਜਾਂ ਬਾਗ ਦੇ ਵਿੱਚ ਮਾਲੀ ਉਹਨਾਂ ਬੂਟਿਆਂ ਦਾ ਖਿਆਲ ਰੱਖਦਾ ਹੋਵੇ। ਇਹ ਸੰਸਾਰ ਰੂਪੀ ਬਾਗ ਦਾ ਜਿਹੜਾ ਮਾਲੀ ਹੈ ਉਹ ਪਰਮੇਸ਼ੁਰ ਹੈ। ਉਸ ਬਨਵਾਰੀ ਦੇ ਆਉਣ ਕਰਕੇ, ਉਹਦੇ ਮਿਲਣ ਕਰਕੇ ਸਦਾ ਹੀ ਅਵਸਥਾ ਆਨੰਦ ਦੀ ਬਣ ਜਾਂਦੀ ਹੈ। ਸ਼ੁਭ ਦਿਵਸ ਆਏ ਸਹਿਜ ਪਾਏ, ਸਗਲ ਨਿਧ ਪ੍ਰਭ ਪਾਗੇ, ਚੰਗੇ ਦਿਨ ਭਾਗਾਂ ਵਾਲੇ ਆ ਗਏ। ਬੜਾ ਹੀ ਆਨੰਦ ਆਇਆ ਸਹਿਜ ਪਾਏ, ਸਹਿਜ ਅਵਸਥਾ ਪ੍ਰਾਪਤ ਕਰ ਲਈ, ਸਗਲ ਨਿਧ ਪ੍ਰਭ ਪਾਗੇ, ਸਾਰੇ ਖਜ਼ਾਨੇ ਸਾਰੀਆਂ ਹੀ ਅਵਸਥਾ ਪ੍ਰਾਪਤ ਹੋ ਗਈਆਂ। ਬਿਨਵੰਤ ਨਾਨਕ ਸਰਣ ਸੁਆਮੀ, ਸਦਾ ਹਰ ਜਨਤਾ ਅੱਗੇ ਮਹਾਰਾਜ ਬੇਨਤੀ ਰੂਪੀ ਬਚਨ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਵਾਹਿਗੁਰੂ ਸੁਆਮੀ ਜੀ ਦੀ ਸ਼ਰਨ ਪੈ ਕੇ ਹਰੀ ਦੇ ਭਗਤ ਤਾਗੇ। ਇਹ ਸ਼ਬਦ ਹੁਣ ਤਾਂ ਨਹੀਂ ਵਰਤਿਆ ਜਾਂਦਾ, ਪਹਿਲਾਂ ਪੰਜਾਬੀ ਜਾਂ ਵਰਤਿਆ ਜਾਂਦਾ ਤੱਗਣਾ, ਪੂਰੇ ਪੈਣਾ। ਹਰ ਤਰ੍ਹਾਂ ਦੇ ਨਾਲ ਬੰਦਾ ਜਿਹੜਾ ਕੰਮ, ਜਿਹੜੇ ਕੰਮ ਨੂੰ ਹੱਥ ਪਾਵੇ ਉਸ ਕੰਮ 'ਚ ਪੂਰਾ ਹੋ ਜਾਵੇ। ਕਹਿੰਦੇ ਵੀ ਤੱਗਿਆ ਪੂਰਾ ਸਿਰੇ ਲੱਗਾ ਹੋਇਆ। ਤੋ ਹਰ ਜਨ ਤਾਗੇ, ਹਰੀ ਦੇ ਜਨ ਜਿਹੜੇ ਹਨ ਉਹ ਪੂਰੇ ਪੈ ਗਏ ਹਨ, ਭਾਵ ਉਹਨਾਂ ਨੇ ਜਿਹੜੀ ਅਵਸਥਾ ਪ੍ਰਾਪਤ ਕਰਨੀ ਸੀ ਉਹ ਪ੍ਰਾਪਤ ਕਰ ਲਈ ਹੈ, ਪਰਮੇਸ਼ੁਰ ਵਿੱਚ ਅਭੇਦ ਹੋ ਗਏ। ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।